ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮਕਲੀ ਮਹੱਲਾ ਪੰਜਵਾ ਇਸ ਪਾਨੀ ਤੇ ਜਿਨ ਤੂੰ ਘਰਿਆ ਮਾਟੀ ਕਾ ਲੇ ਦੇ ਹੁਰਾ ਕਰਿਆ ਉਗਤ ਜੋਤ ਲਾ ਸੁਰਤ ਪਰਿਖਿਆ ਮਾਤ ਗਰਬ ਮਹਿ ਜਿਨ ਤੂੰ ਰਾਖਿਆ ਇਸ ਪਾਨੀ ਤੇ ਜਿਨ ਤੂੰ ਘਰਿਆ ਮਾਟੀ ਕਾ ਲੇ ਦੇ ਹੁਰਾ ਕਰਿਆ ਉਕਤ ਜੋਤ ਲਾ ਸੁਰਤ ਪਰਿਖਿਆ ਮਾਤ ਗਰਬ ਮਹਿ ਜਿਨ ਤੂੰ ਰਾਖਿਆ ਰਾਖਨ ਹਾਰ ਸੁਮਾਰ ਜਨਾ ਸਗਲੇ ਛੋੜ ਵਿਚਾਰ ਮਨਾ ਰਾਖਨ ਹਾਰ ਸੁਮਾਰ ਜਨਾ ਸਗਲੇ ਛੋੜ ਵਿਚਾਰ ਮਨਾ
ਸਹਿਜੇ ਸਾਰੀ ਸਤਸੰਗ ਦਿਓ ਇਹ ਪਾਵਨ ਸਥਾਨ ਜਿੱਥੇ ਬੈਠ ਕੇ ਧੰਨ ਗੁਰੂ ਰਾਮਦਾਸ ਜੀ ਨੇ ਅਕਾਲ ਪੁਰਖ ਦੇ ਗੁਣਾਂ ਦਾ ਗਾਣ ਕੀਤਾ ਜਿਸ ਸਥਾਨ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਇਹ ਸਰੂਪ ਹੋਣ ਵਿੱਚ ਆਇਆ ਜਿਸ ਪਾਵਣ ਸਥਾਨ ਤੇ ਪਹਿਲਾ ਪ੍ਰਕਾਸ਼ ਹੋਇਆ ਪਹਿਲਾ ਹੁਕਮ ਹੋਇਆ ਉਹ ਪਾਵਣ ਸਥਾਨ ਅੰਮ੍ਰਿਤਸਰ ਸਿਫਤੀ ਦਾ ਘਰ ਆਪ ਜੀ ਹਾਜ਼ਰ ਹੋਏ ਹੋ ਸਤਿਗੁਰਾਂ ਦੇ ਦੀਦਾਰ ਕੀਤੇ ਉਪਰੰਤ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਬੈਠ ਕੇ ਅੱਜ ਦੇ ਆਏ ਫੁਰਮਾਨ ਹੁਕਮ ਦਾ ਵਿਚਾਰ ਕਰਨਾ ਹੈ। ਮੂਲ ਪਾਠ ਆਪ ਜੀ ਨੇ ਭਾਈ ਦਿਲਰਾਜ ਸਿੰਘ ਜੀ ਇਹਨਾਂ ਪਾਸੋਂ ਸਰਵਣ ਕੀਤਾ ਹੈ। ਰਾਮਕਲੀ ਰਾਗ ਵਿੱਚੋਂ ਅਸ਼ਟਪਦੀਆਂ ਹਨ। ਇਹ ਅਸ਼ਟਪਦੀ ਅੱਜ ਦਾ ਫੁਰਮਾਨ ਹੈ। ਸਹਿਜ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਆਓ ਪੰਕਤੀਆਂ ਉਹਨਾਂ ਦੇ ਅਰਥ ਮੂਲ ਭਾਵ ਇਸਦਾ ਵਿਚਾਰ ਆਰੰਭ ਕਰੀਏ। ਇੱਕ ਵਾਰ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮਕਲੀ ਮਹੱਲਾ ਪੰਜਵਾ
ਰਾਗ ਰਾਮਕਲੀ ਇਸ ਵਿੱਚ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਹ ਸ਼ਬਦ ਹੈ ਜੀ
ਇਸ ਬਾਨੀ ਤੇ ਜਿਨ ਤੂੰ ਘਰਿਆ
ਆਰੰਭ ਦੀ ਪੰਕਤੀ ਦਾ ਵਿਚਾਰ ਕਰਨ ਤੋਂ ਪਹਿਲੇ ਕੁਛ ਇੱਕ ਦੋ ਵਿਚਾਰਾਂ ਆਪ ਧਿਆਨ ਵਿੱਚ ਲੈ ਲਵੋ। ਸਤਿਗੁਰੂ ਨਾਨਕ ਦੇਵ ਜੀ ਨੂੰ ਪਾਂਤੋ ਪਾਂਤ ਦੇ ਦਰਵੇਸ਼ ਫਕੀਰ ਵੀ ਮਿਲੇ ਬਾਦਸ਼ਾਹ ਵੀ ਮਿਲੇ ਸਤਿਗੁਰਾਂ ਨੂੰ ਯੋਗੀ ਵੀ ਮਿਲੇ, ਕਾਜ਼ੀ ਵੀ ਮਿਲੇ, ਬ੍ਰਾਹਮਣ ਵੀ ਮਿਲੇ। ਤੇ ਉਹਨਾਂ ਨੇ ਇੱਕ ਬਚਨ ਵੀ ਕਿਹਾ ਕਿ ਤਿੰਨ ਆਗੂ ਉਜਾੜੇ ਦਾ ਬੰਨਾ ਨੇ, ਇਹਨਾਂ ਜਗਤ ਉਜਾੜ ਕੇ ਰੱਖ ਛੱਡੇ। ਕਾਜ਼ੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੈ ਜੀਵਾਂ ਕਹਾਏ, ਜੋਗੀ ਚੁਗਤ ਨਾ ਜਾਣੇ ਅੰਧ, ਤਿੰਨੇ ਉਜਾੜੇ ਕਾ ਬੰਧ। ਅਸਲ ਵਿੱਚ ਜਿਸ ਰਾਜ ਵਿੱਚ ਜ਼ੁਲਮ ਹੋਵੇ, ਜ਼ੁਲਮ ਰਾਜ ਨੂੰ ਤਬਾਹ ਕਰਕੇ ਰੱਖ ਦਿੰਦਾ। ਦੂਸਰਾ, ਜਿਸ ਧਰਮ ਵਿੱਚ ਪਖੰਡ ਹੋਵੇ, ਪਖੰਡ ਧਰਮ ਨੂੰ ਵੀ ਤਬਾਹ ਕਰਕੇ ਰੱਖ ਦਿੰਦਾ ਹੈ। ਜਿਸ ਸਮਾਜ ਵਿੱਚ ਗਲਤ ਰਸਮਾਂ, ਕੁਰੀਤੀਆਂ ਰਸਮਾਂ ਬਣ ਜਾਣ, ਉਹ ਸਮਾਜ ਵੀ ਤਬਾਹ ਹੋ ਜਾਂਦਾ। ਔਰ ਤਿੰਨੇ ਸੰਸਥਾ ਸਨ ਸੰਸਾਰ ਨੂੰ ਸੁੱਖ ਦੇਣ ਲਈ, ਇਹ ਤਿੰਨੇ ਤਬਾਹ ਹੋਈਆਂ ਸਨ। ਤਿਆਗ ਦਾ ਇੰਨਾ ਪ੍ਰਭਾਵ ਸੀ, ਕਹਿੰਦੇ ਸਨ ਜੇ ਤਿਆਗੀ ਨਾ ਬਣੋਗੇ, ਇੱਕੀ ਕੁੱਲਾਂ ਵਿੱਚੋਂ ਇੱਕ ਵੀ ਸਾਧੂ ਨਾ ਬਣੇ ਤੇ ਇੱਕੀ ਡੁੱਬ ਜਾਣਗੀਆਂ, ਗੋਪੀ ਚੰਦ ਵਰਗੇ ਸਾਧੂ ਬਣਦਾ। ਗੋਰਖਨਾਥ ਦਾ ਇੰਨਾ ਪ੍ਰਭਾਵ ਸੀ, ਐਸਾ ਪ੍ਰਤਾਪੀ ਪੁਰਖ ਸੀ ਕਿ ਰਾਜਿਆਂ ਨੂੰ ਰਾਜ ਛੁਡਾ ਕੇ ਤੇ ਉਹਨਾਂ ਦੇ ਹੱਥ ਵਿੱਚ ਠੂਠੇ ਫੜਾ ਦਿੱਤੇ, ਕੰਨ ਪਾੜ ਕੇ ਮੰਦਰਾਂ ਪਾ ਦਿੱਤੀਆਂ। ਸਤਿਗੁਰੂ ਨਾਨਕ ਦੇਵ ਜੀ ਇਹਨਾਂ ਨੂੰ ਮਿਲੇ ਨੇ, ਇਹਨਾਂ ਨੂੰ ਕਿਹਾ ਤੁਸੀਂ ਘਰ ਕਿਉਂ ਛੱਡਿਆ? ਉਹ ਪੁੱਛਦੇ ਨੇ ਤੁਸੀਂ ਛੱਡੇ ਕਿ ਨਹੀਂ? ਕਹਿਣ ਲੱਗੇ ਮੈਂ ਨਹੀਂ ਛੱਡੇ, ਮੈਂ ਤੇ ਸਿਰਫ ਤੁਹਾਨੂੰ ਸਮਝਾਉਣ ਲਈ ਆਇਆ, ਮੇਰੇ ਬੱਚੇ ਨੇ, ਮੈਂ ਉੱਥੇ ਹੀ ਜਾਵਾਂਗਾ, ਮੇਰੀ ਪਤਨੀ ਵੀ ਹੈ, ਮੇਰੇ ਮਾਂ ਬਾਪ ਵੀ ਹੈ, ਤੁਸੀਂ ਕਿਉਂ ਛੱਡਿਆ? ਕਹਿਣ ਲੱਗੇ ਇਸ ਲਈ ਕਿ ਘਰ ਵੇਖਿਆ ਰੱਬ ਭੁੱਲਦਾ, ਅਸੀਂ ਜੋ ਸਮਾਨ ਸੀ ਸੋਨਾ ਚਾਂਦੀ ਵਸਤਰ ਸਭ ਤਿਆਗ ਦਿੱਤੇ ਕਿਉਂਕਿ ਵੇਖਿਆ ਰੱਬ ਭੁੱਲਦਾ, ਘਰ ਛੱਡ ਦਿੱਤੇ ਕਿ ਵੇਖਿਆ ਰੱਬ ਭੁੱਲਦਾ। ਸਤਿਗੁਰੂ ਕਹਿਣ ਲੱਗੇ ਜੇ ਨਾ ਭੁੱਲੇ, ਮਸਲਾ ਤੇ ਇੰਨਾ ਹੀ ਹੈ ਨਾ ਕਿ ਰੱਬ ਨਾ ਭੁੱਲੇ, ਸਮਾਨ ਛੱਡਣ ਦਾ, ਪਰਿਵਾਰ ਛੱਡਣ ਦਾ ਤੇ ਕੋਈ ਮਸਲਾ ਨਹੀਂ, ਮਸਲਾ ਇੱਕ ਹੈ ਕਿ ਰੱਬ ਨਾ ਭੁੱਲੇ। ਤੇ ਕਹਿਣ ਲੱਗੇ ਮੈਂ ਇੱਕ ਜੁਗਤੀ ਰੱਬ ਕੋਲੋਂ ਹੀ ਲੈ ਕੇ ਆਇਆ ਤੇ ਤੁਹਾਨੂੰ ਦੱਸ ਦੇਣਾ ਜੇ ਤੁਹਾਡੀ ਸਮਝ ਵਿੱਚ ਆ ਜਾਏ। ਕਹਿਣ ਲੱਗੇ ਕਿਹੜੀ? ਕਹਿਣ ਲੱਗੇ ਜੋ ਸੰਸਾਰ ਵਿੱਚ ਹੈ, ਸੰਸਾਰ ਹੈ ਰੱਬ ਦਾ ਰੂਪ, ਇਹ ਹੈ ਉਸਦੀ ਦਾਤ ਤੇ ਦਾਤ ਵਿੱਚੋਂ ਵਤਾਰ ਵੇਖੋ, ਬਸ ਇੰਨੀ ਗੱਲ ਹੈ। ਵੇਖੋ ਪੁੱਤਰ ਤੇ ਦਰਸ਼ਨ ਹੋਣ ਵਤਾਰ ਦੇ, ਪੁੱਤਰ ਵੇਖੋ ਪਰਮਾਤਮਾ ਦਿਸੇ, ਪਤਨੀ ਵੇਖੋ ਪਰਮਾਤਮਾ ਦਿਸੇ, ਘਰ ਵੇਖੋ ਪਰਮਾਤਮਾ ਯਾਦ ਆਵੇ, ਖਾਣਾ ਖਾਓ ਪਰਮਾਤਮਾ ਯਾਦ ਆਏ, ਜੋ ਵਸਤੂ ਹੰਡਾਓ ਤੁਹਾਨੂੰ ਰੱਬ ਯਾਦ ਆਏ, ਛੱਡਣ ਦੀ ਲੋੜ ਹੀ ਕੋਈ ਨਹੀਂ। ਦਾਤ ਨੂੰ ਵੇਖ ਕੇ ਦਾਤਾਰ ਨਾ ਭੁੱਲੇ, ਦਾਤਾਰ ਯਾਦ ਆਏ, ਗੱਲ ਬੜੀ ਸਿੱਧੀ ਸੀ। ਜਿਨ੍ਹਾਂ ਦੀ ਸਮਝ ਵਿੱਚ ਆਏ ਉਹਨਾਂ ਨੇ ਕਿਹਾ ਹਾਂ, ਪਾਤਸ਼ਾਹ ਨੇ ਜਪਜੀ ਸਾਹਿਬ ਚ ਫਰਮਾਇਆ, ਗਾਵੇ ਕੋ ਤਾਨ ਹੋਵੇ ਕਿਸੇ ਤਾਨ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਇਹ ਰੱਬ ਦੀ ਨਿਸ਼ਾਨੀ ਹੈ। ਸਤਿਗੁਰੂ ਕਹਿੰਦੇ ਨੇ ਇਹ ਸਰੀਰ ਵੀ ਤੇਰਾ ਰੱਬ ਦੀ ਨਿਸ਼ਾਨੀ ਹੈ। ਵੈਸੇ ਬੰਦੇ ਕੋਲ ਨਿਸ਼ਾਨੀਆਂ ਤੇ ਇੰਨੀਆਂ ਨੇ, ਤੇ ਨਿਸ਼ਾਨੀ ਵੇਖ ਕੇ ਨਿਸ਼ਾਨੀ ਵਾਲਾ ਯਾਦ ਆਉਣਾ ਚਾਹੀਦਾ। ਮੈਨੂੰ ਇਹ ਮਿਥਿਹਾਸਕ ਘਟਨਾ ਯਾਦ ਆਉਂਦੀ ਹੈ, ਹਨੂਮਾਨ ਜਾਂਦਾ ਤੇ ਸੀਤਾ ਨੂੰ ਕਹਿੰਦਾ ਮੈਂ ਰਾਮ ਦਾ ਦੇਵ ਹਾਂ, ਉਹ ਕਹਿੰਦੀ ਮੈਂ ਭਰੋਸਾ ਕਿਵੇਂ ਕਰਾਂ, ਬਹੁਤ ਰਾਕਸ਼ ਇੱਥੇ ਆਉਂਦੇ ਨੇ, ਤੈਨੂੰ ਰਾਮ ਦਾ ਦੂਤ ਕਿਵੇਂ ਮੰਨਾਂ? ਜਦੋਂ ਰਾਮ ਦੀ ਰਿੰਗ ਉਹ ਅੰਗੂਠੀ ਵਿਖਾ ਦਿੰਦਾ ਨਾ, ਕਹਿੰਦੀ ਹਾਂ ਹੁਣ ਮੰਨ ਲੈਂਦੀ ਹਾਂ, ਇਹ ਅੰਗੂਠੀ ਮੇਰੇ ਰਾਮ ਦੀ ਹੈ, निशानी वेखी तो निशानी वाला याद आ गया। गुरु साहब जी तो कहते ने पाए जिन्निया निशानिया ने उस परमात्मा दिया ने, कालम ने कहा अपने ही यार की है जितनी ही भी है निशानिया। कहते नहीं जिन्निया निशानिया ने उस प्यारे दिया ने, निशानिया वेख निशानिया वाले याद कर, तू भी तो उसकी निशानी है। नास्तक दुनिया हो गई ते कह लगे आज तक जन्मे ने सब नू मार दो। एक सियाने गए अपने आप नू भी मारना पवेगा, तुसी भी तो उसे भी निशानी हो, मंदिर मिटा दियो गे, चर्च मिटा दियो गे, मसीता मिटा दियो गे, लेकिन तुसी भी उसे भी निशानी हो। एक सटीक मैं वेखे जपजी साहब दी कीती सी विनोबा भावे दी, जिथे सृष्टि रचना की गल आती है ना कि कीता पसाओ एको को आओ तिस्ते हो लख दरियाओ। एक गल उन्होंने बड़ी कमाल लिखी इथे आके कहंदे ने एक वेद मंत्र है सृष्टि रचना का, उस विच जिक्र है तो क्या जेड़ा पढ़ेगा मुक्त हो जाएगा। वो कहंदा बाबे नानक का बचन पढ़ के मैं समझ आई है, जां ते अपना आद वेख लै ते तेरा आद की है हंकार टुट जाएगा। बिल्कुल ही अकल का अंदा ना कोई हो गए जी, अकल है ना रंचक मात्र वे आद वेख हंकार टुट जाएगा या अंत वेख हंकार टुट जाएगा। गुरु साहब इत आद तो शुरू कर रहे हैं, अंत ते है कबीर हाड जरे ज्यो लकरी केस जरे ज्यो घास, ए जग जरता देख के पयो कबीर उदास। बाबा फरीद जी ने बड़ा सुंदर कहा, फरीदा खाक ना निंदी है खाको देव ना पोए, जीव दिया पैरां पहले मोया उपर होए, आखिर ते तू खाक है ते खाक किस गल का गुमान करे। इथे कहंदे ने आ तेनू तेरा मुद विखावा, कमन मूल ते मानुख करिया ए प्रताप तुहारा। ए ते तुहाडा प्रताप है, तुहाडी वडियाई है, पानी ते चित्र बनाउणा। वो कहंदे ने अज तक नहीं वेखिया, कंधां ते चित्र वेखे सन, पत्थर ते चित्र वेखे सन, पर पानी ते चित्र ए दी मूर्त पानी तो बनाई है। मां के रक्त पिता बिधारा, सूरत मूर्त करे उपारा, आओ सर्वन करो। पातशाह कहंदे ने तेनू किवें घड़िया, तेरा मूल की है, सर्वन करो जी। एक बार आखो सतनाम श्री वाहिगुरु साहिब जी। हां जी, इस पानी ते जिन तू करिया, इस पानी तो पानी की एक बूत तो तेरी घाड़त घड़ी है, तेनू घड़िया है, माटी का ले देहुरा करिया। और अदर्थ मंदिर ए शरीर मंदिर जेड़ा तेरा बड़ा सवार सवार के रखना, ए मिट्टी का देहरा बनाया, मिट्टी तो तेरा ये शरीर उसने कर देता। अंकत जो दिला सूरत परिखिया, उक्त कहते ने दलील बुद्धि जोत से अपनी रख देते ते जोत तो सूरत बन गई। एक शक्ति तेरे विच रख दीती परख दी, तू वेख सकने परख सकना है। साडे अंदर जो शक्ति है कि गल ठीक है कि गलत है, ऐ चीज खाण वाली है कि नहीं, इधर जाना है कि नहीं जाना, जेड़ा असीं परख करने आ, परख दी शक्ति बुद्ध है। ए उक्तियां युक्तियां ए दलीलां बनाउण वाला ए सुरत जो तेरे विच उसने रखी है, उसकी जोत की बरकत है, उसने अपनी जोत टिकाई। उक्त जोत ले सुरत परीखिया, परीखिया वाली सुरत तेरे अंदर रख देते।
मात गर्भ मह जिन तू राखिया, माता दे गर्भ विच वे तेनू तेरी रखिया कीते।
ਉੱਥੇ ਵੀ ਤੇਰੀ ਰਖਵਾਲੀ ਕਰਦਾ ਰਿਹਾ, ਨਹੀਂ ਤੇ ਕਿਵੇਂ ਬਚਦਾ? ਜੱਠ ਲੱਗਣ ਵਿੱਚ ਵੀ ਤੈਨੂੰ ਸੇਕ ਨਹੀਂ ਲੱਗਣ ਦਿੱਤਾ, ਤੇਰੀ ਰਖਵਾਲੀ ਕੀਤੀ, ਹਰ ਪਾਸਿਓਂ ਤੂੰ ਉਸਦਾ ਸਾਂ, ਤੈਨੂੰ ਟਿਕਾਇਆ, ਤੈਨੂੰ ਬਚਾਇਆ, ਔਰ ਤੈਨੂੰ ਉਸ ਨੇ ਮਾਤਾ ਦੇ ਗਰਭ ਵਿੱਚ ਵੀ ਬਚਾ ਕੇ ਰੱਖਿਆ।
ਰੱਖਣ ਹਾਰ ਸਮਾਰ ਜਨਾ,
ਕਹਿੰਦੇ ਨੇ ਤੂੰ ਕਦੇ ਧਿਆਨ ਨਹੀਂ ਕੀਤਾ ਉਸ ਰੱਖਣ ਵਾਲੇ ਨੂੰ। ਹੇ ਬੰਦੇ, ਸਮਾਰ ਦਾ ਅਰਥ ਹੈ ਚੇਤੇ ਕਰਨਾ, ਉਸ ਪ੍ਰਮਾਤਮਾ ਨੂੰ ਯਾਦ ਕਰ ਜਿਸ ਨੇ ਤੇਰੀ ਰੱਖਿਆ ਕੀਤੀ, ਜਿਸ ਨੇ ਤੈਨੂੰ ਬਚਾ ਕੇ ਰੱਖਿਆ, ਜਿਸ ਨੇ ਤੇਰੇ ਸਿਰ ਤੇ ਹੱਥ ਰੱਖ ਕੇ ਹਰ ਮੁਸ਼ਕਲ ਤੋਂ ਤੈਨੂੰ ਬਚਾਇਆ।
ਸਗਲੇ ਛੋੜ ਵਿਚਾਰ ਮਨਾ,
ਉਸ ਦਾ ਸਿਮਰਨ ਕਰ ਬਾਕੀ ਵਿਚਾਰਾਂ, ਜਿਹੜੀਆਂ ਵਿਚਾਰਾਂ ਤੈਨੂੰ ਰੱਬ ਨਾਲੋਂ ਤੋੜਨ, ਜਿਹੜੀਆਂ ਵਿਚਾਰਾਂ ਤੈਨੂੰ ਪ੍ਰਮਾਤਮਾ ਭੁਲਾਉਣ, ਜਿਹੜੀਆਂ ਵਿਚਾਰਾਂ ਆਲਸੀ ਬਣਾਉਣ, ਜਿਹੜੀਆਂ ਵਿਚਾਰਾਂ ਨਿਰੰਕਾਰ ਤੋਂ ਦੂਰ ਲੈ ਜਾਣ, ਉਹ ਵਿਚਾਰਾਂ ਸਾਰੀਆਂ ਛੱਡ ਦੇ।
ਰਹਾਓ ਜਿਨ ਦੀ ਤੁਧ ਬਾਪ ਮਹਤਾਰੀ,
ਜਿਸ ਨੇ ਤੈਨੂੰ ਬਾਪ ਦਿੱਤਾ, ਮਾਂ ਦਿੱਤੀ। ਬੜੀ ਸੁੰਦਰ ਕਥਾ ਹੈ, ਇਸਲਾਮੀ ਕਥਾ ਹੈ ਕਿ ਖੁਦਾ ਨੂੰ ਫਰਿਸ਼ਤੇ ਕਹਿੰਦੇ ਨੇ, ਇਹ ਜੀਵ ਜਿਹੜਾ ਤੁਸੀਂ ਬਣਾਇਆ। ਬੜੀ ਪਿਆਰੀ ਇਹ ਕਥਾ ਹੈ ਕਿ ਪਹਿਲੋਂ ਫਰਿਸ਼ਤਿਆਂ ਨੂੰ ਭੇਜਿਆ, ਜਾਓ ਮਿੱਟੀ ਲੈ ਕੇ ਆਓ। ਉਹਨਾਂ ਕਿਹਾ ਕੀ ਕਰਨੀ ਹੈ? ਕਹਿਣ ਲੱਗੇ ਬੰਦਾ ਬਣਾਉਣਾ, ਜਾਓ ਮਿੱਟੀ ਲੈ ਕੇ ਆਓ। ਜਦੋਂ ਮਿੱਟੀ ਲੈਣ ਆਏ ਤੇ ਜਿੰਨੇ ਜੀਵ ਸਨ ਸਾਰੇ ਰੋਣ ਲੱਗ ਪਏ, ਉੱਚੇ ਉੱਚੇ ਕਹਿਣ ਲੱਗੇ ਨਾ ਲਿਜਾਇਓ, ਇਹ ਮਿੱਟੀ ਲੈ ਗਏ, ਇਹ ਮਿੱਟੀ ਨੇ ਫਿਰ ਦੁੱਖ ਹੀ ਦੁੱਖ ਭੋਗਣਾ, ਨਾ ਲਿਜਾਇਓ। ਤੇ ਫਰਿਸ਼ਤੇ ਵਾਪਸ ਤੁਰ ਗਏ, ਕਹਿਣ ਲੱਗੇ ਉਹਨਾਂ ਦਾ ਰੋਣਾ ਵੇਖਿਆ ਨਹੀਂ ਜਾਂਦਾ, ਅਸੀਂ ਤੇ ਆ ਗਏ। ਇਸਰਾਇਲ ਨੂੰ ਭੇਜਿਆ, ਤੂੰ ਲਿਆ, ਸਾਰੇ ਰੋਂਦੇ ਰਹੇ। ਕਹਿਣ ਲੱਗਾ ਰੋਂਦੇ ਰਹੋ ਸਾਰੇ, ਮੈਨੂੰ ਤੇ ਖੁਦਾ ਦਾ ਹੁਕਮ ਹੈ, ਮੈਂ ਤੇ ਉਸਦਾ ਹੁਕਮ ਮੰਨਣਾ, ਇਸ ਲਈ ਮਿੱਟੀ ਮੈਂ ਤੇ ਲੈ ਕੇ ਜਾਣੀ ਹੈ। ਉਹ ਰੋਂਦਿਆਂ ਦੀ ਪਰਵਾਹ ਨਾ ਕੀਤੀ, ਮਿੱਟੀ ਲੈ ਗਿਆ। ਕਹਿਣ ਲੱਗੇ ਤੂੰ ਬੜਾ ਬੇਰਹਿਮ ਬੇਦਰਦ ਹੈ, ਰੋਂਦਿਆਂ ਦੀ ਪਰਵਾਹ ਨਹੀਂ ਕੀਤੀ, ਮਿੱਟੀ ਲੈ ਆ, ਮਾਰਨ ਦੀ ਡਿਊਟੀ ਵੀ ਤੇਰੀ ਲੈ ਦਿੰਦੀ ਆ, ਕਿਉਂਕਿ ਮਾਰਨ ਵਾਲਾ ਵੀ ਬੇਰਹਿਮ ਹੀ ਚਾਹੀਦਾ। ਇਜ਼ਰਾਇਲ ਦੀ ਮਾਰਨ ਦੀ ਡਿਊਟੀ ਲਾ ਦਿੱਤੀ। ਉਹ ਕਹਿਆ ਨਾ ਇਜ਼ਰਾਇਲ ਫਰਿਸ਼ਤਾ ਕਹਿ ਕਰ ਮੈਠੀ ਅੱਜ ਇਸ ਮਨੁੱਖ ਨੂੰ ਮਿੱਟੀ ਲਾਏ, ਮਿੱਟੀ ਦੇ ਵਿੱਚ ਕਹਿੰਦੇ ਨੇ ਉਸ ਨੇ ਆਪਣਾ ਨੂਰ, ਆਪਣੀ ਜੋਤ ਜਿਹੜੀ ਸੀ ਰੱਖ ਦਿੱਤੀ। ਇਹ ਤੁਰਨ ਫਿਰਨ ਲੱਗ ਪਿਆ, ਇਹ ਚੱਲਣ ਲੱਗ ਪਿਆ, ਇਸ ਨੇ ਵੇਖਿਆ ਸੰਸਾਰ ਆ ਕੇ ਤੇ ਖੁਦਾ ਭੁੱਲ ਗਿਆ। ਉਹ ਕਹਿੰਦੇ ਨੇ ਯਾਦ ਰੱਖ, ਜਿਸ ਮਾਲਕ ਨੇ ਤੈਨੂੰ ਭੇਜਿਆ, ਜਿਸ ਮਾਲਕ ਨੇ ਇੱਥੇ ਮਿੱਟੀ ਦੇ ਵਿੱਚ ਨੂਰ ਪੈਦਾ ਕਰ ਦਿੱਤਾ ਹੈ, ਤੇ ਇੱਕ ਗੱਲ ਹੋਰ ਉਹਨਾਂ ਕਿਹਾ, ਤੁਸੀਂ ਭੇਜਦੇ ਰਹੇ ਹੋ, ਇਸ ਨੂੰ ਉੱਥੇ ਰੱਖਿਆ ਕੌਣ ਕਰੇਗਾ, ਪਾਲੇਗਾ ਕੌਣ? ਕਹਿਣ ਲੱਗੇ ਦੋ ਫਰਿਸ਼ਤੇ ਮੈਂ ਪਹਿਲੇ ਭੇਜ ਦਿੱਤੇ ਨੇ, ਤੁਹਾਨੂੰ ਨਹੀਂ ਪਤਾ। ਕਹਿਣ ਲੱਗੇ ਜੀ ਫਰਿਸ਼ਤਿਆਂ ਨੂੰ ਤੇ ਅਸੀਂ ਜਾਣਦੇ ਹਾਂ, ਜਿੰਨੇ ਕੁ ਹੈ ਕਿ ਕੋਈ ਐਸਾ ਜਿਹਨੂੰ ਕਹਿੰਦੇ ਆ ਰਿਜ਼ਕ ਦੇਣ ਵਾਲਾ, ਕਿਸੇ ਨੂੰ ਕਹਿੰਦੇ ਹਾਂ ਇਹ ਮਾਰਨ ਵਾਲਾ ਹੈ, ਕਿਸੇ ਨੂੰ ਕਹਿੰਦੇ ਆ ਲੇਖਾ ਲਿਖਣ ਵਾਲਾ ਹੈ, ਕਿਹੜੇ ਫਰਿਸ਼ਤੇ ਨੇ? ਕਹਿਣ ਲੱਗੇ ਮਾਂ ਬਾਪ। ਮਾਂ ਬਾਪ ਭੇਜੇ ਨੇ ਜਿਹੜੇ ਇਸ ਤੇ ਰੱਖਿਆ ਕਰਨਗੇ, ਆਪ ਗਿੱਲੇ ਥਾਂ ਤੇ ਸੌਂ ਲੈਣਗੇ, ਇਹਨੂੰ ਸੁੱਕੇ ਥਾਂ ਤੇ ਸੁਵਾਉਣਗੇ, ਆਪ ਭੁੱਖੇ ਰਹਿ ਲੈਣਗੇ ਪਰ ਇਹਦਾ ਪੇਟ ਭਰਨਗੇ, ਆਪ ਦੁੱਖ ਸਹਿ ਲੈਣਗੇ ਪਰ ਇਹਨੂੰ ਸੁੱਖ ਦੇਣਗੇ। ਉਹ ਫਰਿਸ਼ਤੇ ਉਹ ਕੌਣ ਨੇ? ਮਾਂ ਬਾਪ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਜਿਸ ਨੇ ਤੈਨੂੰ ਮਾਂ ਦਿੱਤੀ, ਜਿਸ ਨੇ ਤੈਨੂੰ ਬਾਪ ਦਿੱਤਾ, ਜਿਨ ਦੀਏ ਤੁਧ ਬਾਪ ਮਹਤਾਰੀ, ਬਾਪ ਔਰ ਮਾਂ ਵਰਗੇ ਸੇਵਾਦਾਰ ਤੈਨੂੰ ਬਖਸ਼ਿਸ਼ ਕੀਤੇ।
ਹਾਂਜੀ, ਜਿਨ ਦੀਏ ਪ੍ਰਾਤ ਪੁੱਤ ਹਾਰੇ,
ਕਹਿੰਦੇ ਨੇ ਭਰਾਤ, ਭਰਾ ਦਿੱਤੇ, ਪੁੱਤਰ ਦਿੱਤੇ, ਨੌਕਰ ਚਾਕਰ ਕੰਮ ਕਰਨ ਵਾਲੇ ਦਿੱਤੇ।
ਹਾਂਜੀ, ਨੰਦੀਏ ਤੋਂ ਬਨਤਾ ਅਰਮੀਤਾ,
ਬਨਤਾ ਇਸਤਰੀ, ਜਿਸਨੇ ਤੈਨੂੰ ਇਸਤਰੀ ਦਿੱਤੇ ਔਰ ਮਿੱਤਰ ਦਿੱਤੇ।
ਹੰਸਾ ਗੁਰ ਕੋ ਰੱਖ ਲੇ ਚੀਤਾ,
ਉਸ ਮਾਲਕ ਨੂੰ ਹਮੇਸ਼ਾ ਚਿੱਤ ਵਿੱਚ ਟਿਕਾ ਕੇ ਰੱਖ, ਉਸਦਾ ਚੇਤਾ ਰੱਖ, ਭਾਵ ਉਸਦਾ ਸਿਮਰਨ ਕਰ।
ਨੰਦੀਏ ਤੁਧ ਪਵਨ ਅਮੋਲਾ,
ਜਿਸ ਨੇ ਤੈਨੂੰ ਹਵਾ ਵਰਗੀ ਅਮੋਲਕ ਦਾਤ ਦਿੱਤੀ। ਵੈਸੇ ਇਹਨਾਂ ਦਾਤਾਂ ਦੀ ਅਸੀਂ ਕਦਰ ਨਹੀਂ ਕਰਦੇ। ਜਿਸ ਵੇਲੇ ਲੋੜ ਪੈਂਦੀ ਹੈ ਨਾ, ਉਸ ਵੇਲੇ ਪਤਾ ਲੱਗਦਾ ਹੈ ਕਿ ਇਹਨਾਂ ਦੀ ਕੀਮਤ ਕੀ ਹੈ। ਇਹ ਮਹਾਮਾਰੀ ਵਿੱਚ, ਪਿੱਛੇ ਤੁਹਾਨੂੰ ਪਤਾ ਹੋਵੇਗਾ, ਆਕਸੀਜਨ ਦੇ ਥੋੜੇ ਆ ਗਏ ਤੇ ਜਿਹੜੇ ਸਿਲੰਡਰ ਸਨ ਆਕਸੀਜਨ ਦੇ, ਕਿਸ ਭਾਅ ਵਿਕੇ ਨੇ। ਅਸੀਂ ਤੇ ਹਵਾ ਸਮਝਦੇ ਹਾਂ ਫ੍ਰੀ ਮਿਲਦੀ ਪਈ ਹੈ, ਪਾਣੀ ਮੁਫ਼ਤ ਹੀ ਮਿਲਦਾ ਪਿਆ, ਇਹ ਅਗਨ ਮੁਫ਼ਤ ਹੀ ਮਿਲਦੀ ਪਈ ਹੈ। ਨਹੀਂ, ਇਹ ਉਸ ਦੀਆਂ ਦਾਤਾਂ ਨੇ, ਉਸ ਮਾਲਕ ਦੀ ਦਾਤ ਹੈ। ਹਵਾ ਹੀ ਬੰਦ ਹੋ ਜਾਏ, ਇੱਕ ਸਵਾਸ ਵੀ ਲੈਣ ਵਾਸਤੇ ਜਾਓ ਨਹੀਂ ਮਿਲਣਾ, ਇਹ ਉਸ ਦੀ ਦਾਤ ਹੈ। ਜਿਸ ਨੇ ਤੈਨੂੰ ਪਵਨ ਵਰਗੀ ਨਿਰਮੋਲਕ ਦਾਤ, ਸਾਡੇ ਕੋਲ ਜੇ ਕੋਈ ਨਕਦੀ ਹੈ ਨਾ, ਭਾਈ ਨੰਦ ਲਾਲ ਜੀ ਕਹਿੰਦੇ ਨੇ, ਜਿਵੇਂ ਵਪਾਰੀ ਲੋਕ ਕਹਿੰਦੇ ਨੇ, ਕੁਛ ਪੈਸੇ ਤੇ ਐਸੇ ਨੇ ਭਾਈ ਜਿਹੜੇ ਉਧਾਰੀ ਚ ਨੇ, ਪਤਾ ਨਹੀਂ ਉਹ ਵਾਪਸ ਆਉਣ ਕੇ ਨਾ ਆਉਣ, ਕੁਛ ਐਸੇ ਨੇ ਬੈਂਕ ਵਿਚ ਪਏ ਨੇ, ਕੁਛ ਐਸੇ ਨੇ ਨਕਦੀ ਉਹ ਹੱਥ ਵਿਚ ਹੈ, ਨਕਦੀ ਉਹ ਜਿਹੜੀ ਹੱਥ ਵਿਚ ਹੈ। ਭਾਈ ਨੰਦ ਲਾਲ ਕਹਿੰਦੇ ਨੇ, ਤੇਰੇ ਕੋਲ ਨਕਦੀ ਕਿਹੜੀ ਹੈ? ਸਵਾਸਾਂ ਦੀ, ਸਵਾਸ ਆਇਆ ਤੇ ਆਇਆ, ਨਾ ਆਇਆ ਤੇ ਤੇਰਾ ਜੀਵਨ ਕੋਈ ਨਹੀਂ। ਉਹ ਕਹਿੰਦੇ ਨੇ, ਯਕਦਮ ਬਖੇਸ਼ ਰਹਿ ਨਾ ਬੁਰਗਮ ਕੇਸਤਮ, ਇੰਨੇ ਸਵਾਸ ਉਸਨੇ ਦਿੱਤੇ, ਤੂੰ ਇੱਕ ਵੀ ਇਸ ਪਾਸੇ ਨਹੀਂ ਲਾਇਆ ਕਿ ਸੋਚਾਂ ਮੈਂ ਕੀ ਹਾਂ ਤੇ ਇੱਥੇ ਕਿਸ ਲਈ ਆਇਆ ਹਾਂ। ਯਕਦਮ ਬਖੇਸ਼ ਰਹਿ ਨਾ ਬੁਰਗਮ ਕੇਸਤਮ, ਮੈਂ ਕੀ ਹਾਂ? ਐ ਵਾਏ ਸ਼ੋਕ ਹੈ, ਅਫਸੋਸ ਹੈ, ਐ ਵਾਏ ਨਕਦੇ ਜ਼ਿੰਦਗੀਆਂ ਵਾਏਗਾ ਗੁਜ਼ਸ਼ਤ, ਜ਼ਿੰਦਗੀ ਦੀ ਨਕਦੀ ਜਿਹੜੀ ਸੀ ਰਾਏਗਾ ਵਿਅਰਥ ਹੀ ਚਲੀ ਗਈ, ਸਾਰੇ ਸਵਾਸ ਮੈਂ ਗਵਾ ਦਿੱਤੇ। ਦਿਹਾੜੀ ਦੇ ਕਿੰਨੇ ਗਵਾ ਗਏ? ਇੱਕ ਘੰਟੇ ਚ ਕਿੰਨੇ ਸਵਾਸ ਆਉਂਦੇ ਨੇ? ਇਹ ਤੇ ਜਿਸ ਦਿਨ ਮੁੱਕੇ ਉਸ ਦਿਨ ਕਦਰ ਕੀਮਤ ਪੈਣੀ ਹੈ। ਇੱਕ ਘੰਟੇ ਚ ਸਵਾਸ ਕਿੰਨੇ ਗਵਾਏ? 24 ਘੰਟਿਆਂ ਚ ਕਿੰਨੇ ਗਵਾਏ? ਤੇ ਛਿਣ ਛਿਣ ਔਧ ਬਹੁਤ ਹੈ ਫੁੱਟ ਘੱਟ ਦੇ ਪਾਣੀ। ਇਹ ਹਵਾ ਵਰਗੀ ਅਮੋਲਕ ਦਾਤ ਜਿਸਨੇ ਤੈਨੂੰ ਦਿੱਤੇ, ਉਸ ਦਾ ਸ਼ੁਕਰਾਨਾ ਕਰ।
ਨਦੀਆ ਦੁੱਧ ਨੀਰ ਨਿਰਮੋਲਾ,
ਜਿਸਨੇ ਤੈਨੂੰ ਪਾਣੀ ਵਰਗਾ ਅਮੋਲਕ ਤੋਹਫਾ ਦਿੱਤਾ। ਜਲ ਨਾ ਮਿਲੇ, 70% ਸਰੀਰ ਵਿਚ ਪਾਣੀ ਹੈ, ਜਰਾ ਕੁ ਘਟਣ ਲੱਗਦਾ ਤੇ ਮੁਸੀਬਤ ਬਣ ਜਾਂਦੀ ਹੈ। ਹੁਣ ਪੰਜਾਬ ਦੇ ਵਿਚ ਰੌਲਾ ਹੋਣਾ ਹੀ ਪੈ ਰਿਹਾ ਕਿ ਪਾਣੀ ਥੱਲੇ ਚਲਾ ਗਿਆ, ਜੇ ਪਾਣੀ ਬਚਾ ਲਓ, ਪਾਣੀ ਬਚਾ ਲਓ। ਦੇਣ ਵਾਲੇ ਦਾ ਧੰਨਵਾਦ ਤੇ ਅਸੀਂ ਅੱਜ ਤੱਕ ਨਾ ਕੀਤਾ। ਕਿੰਨੇ ਸਾਲ ਹੋ ਗਏ ਨੇ ਵਰਤਦੇ ਆ, ਮੈਂ ਕਹਿੰਦਾ ਕਿੰਨੇ ਯੁੱਗ ਹੋ ਗਏ ਨੇ ਵਰਤਦੇ ਆ ਇਸ ਪਾਣੀ ਨੂੰ, ਪਰ ਪਾਣੀ ਦੇਣ ਵਾਲੇ ਦਾ ਅਸੀਂ ਕਦੇ ਧੰਨਵਾਦ ਕੀਤਾ? ਇੱਕ ਬੜੀ ਪਿਆਰੀ ਕਥਾ ਹੈ, ਇੱਕ ਸਮਰਾਟ ਪਿਆਲਾ ਪਾਣੀ ਦਾ ਹੱਥ ਤੇ ਪੀਣ ਲੱਗਾ ਤੇ ਇੱਕ ਮਿੱਤਰ ਦਰਵੇਸ਼ ਕੋਲ ਬੈਠਾ ਸੀ, ਕਹਿਣ ਲੱਗਾ, ਬਾਦਸ਼ਾਹ ਠਹਿਰ ਜਾ, ਇਹ ਕਿੰਨੇ ਕੁ ਦਾ ਹੋਵੇਗਾ? ਕਹਿਣ ਲੱਗਾ, ਪਿਆਲਾ ਤੇ ਪਾਣੀ? ਕਹਿਣ ਲੱਗਾ, ਜੀ ਮੈਂ ਪਿਆਲੇ ਦੀ ਗੱਲ ਨਹੀਂ ਕਰ ਰਿਹਾ, ਪਾਣੀ। ਕਹਿਣ ਲੱਗੇ, ਪਾਣੀ ਤੇ ਮੁਫ਼ਤ ਮਿਲਦਾ, ਪਾਣੀ ਦਾ ਕਾਹਦਾ ਮੁੱਲ ਹੈ, ਪਿਆਲੇ ਦਾ ਮੁੱਲ ਹੈ। ਕਹਿਣ ਲੱਗੇ, ਇਹ ਠੀਕ ਹੈ, ਮਾਰੋ ਥਲ ਚ ਤੂੰ ਮਰਦਾ ਹੋਵੇ ਪਿਆਸਾ, ਉਸ ਵੇਲੇ ਤੈਨੂੰ ਪੁੱਛਿਆ ਜਾਏ ਖਾਲੀ ਪਿਆਲਾ ਦਈਏ ਜਿਹਦਾ ਮੁੱਲ 1 ਕਰੋੜ ਰੁਪਈਆ, ਕਈ ਪਾਣੀ? ਕਹਿਣ ਲੱਗਾ, ਉਸ ਵੇਲੇ ਤੇ ਪਾਣੀ ਚਾਹੀਦਾ, ਪਿਆਲਾ ਨਹੀਂ ਚਾਹੀਦਾ। ਪਿਆਲੇ ਨਾਲ ਪਿਆਸ ਨਹੀਂ ਬੁਝਣੀ, ਪਿਆਸ ਤੇ ਪਾਣੀ ਨੇ ਬੁਝਾਉਣੀ ਹੈ। ਪਾਣੀ ਕਿਸੇ ਕੋਲ ਹੋਵੇ ਆਖੇ ਮੈਂ ਨਹੀਂ ਦਿੰਦਾ, ਤੂੰ ਕੀ ਦਿੰਦਾ? ਇਸ ਦੇ ਵਿੱਚ ਦੱਸ। ਕਹਿਣ ਲੱਗਾ ਅੱਧਾ ਰਾਜ ਦੇ ਦਿਆਂ। ਹੁਣ ਲੱਗੇ ਠੀਕ ਹੈ, ਹੁਣ ਪਾਣੀ ਪੀ ਲਵੇ ਤੇ ਪਾਣੀ ਜਾ ਕੇ ਸਰੀਰ ਦੇ ਵਿੱਚ ਸੂਲ ਪੈਣਾ ਸ਼ੁਰੂ ਹੋ ਜਾ, ਪਾਣੀ ਬਾਹਰ ਨਾ ਨਿਕਲੇ। ਕੋਈ ਵੈਦ ਕਹੇ ਕੱਢ ਤੇ ਦੇਣਾ, ਦੇਗਾ ਕੀ? ਤੇ ਜੋ ਦੇ ਉਹ ਆਖੇ ਥੋੜਾ। ਆਖਰ ਕਹਿਣ ਲੱਗਾ ਅੱਧਾ ਰਾਜ। ਕਹਿਣ ਲੱਗਾ ਪਾਣੀ ਦੇ ਪਿਆਲੇ ਦੀ ਕੀਮਤ ਹੈ ਤੇਰਾ ਸਾਰਾ ਰਾਜ। ਤੇ ਕਦੀ ਰੱਬ ਇਹ ਸ਼ੁਕਰਾਨਾ ਕੀਤਾ? ਪੀ ਰਹੇ ਹਾਂ, ਵਰਤ ਰਹੇ ਹਾਂ ਔਰ ਪਚ ਰਿਹਾ, ਜੀ ਰਹੇ ਹਾਂ। ਗੁਰੂ ਸਾਹਿਬ ਜੀ ਕਹਿੰਦੇ ਨੇ ਨੀਰ ਨਿਰਮੋਲਾ ਜਿਸ ਨੇ ਦਿੱਤਾ। ਸੁਖਮਨੀ ਸਾਹਿਬ ਵਿੱਚ ਫਰਮਾਇਆ ਜਿਹੇ ਪ੍ਰਸਾਦ ਪੀਣਾ ਹੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ। ਇਹ ਅਮੁੱਲ ਦਾਤਾਂ ਨੇ ਉਸ ਦੀਆਂ, ਇਹ ਵੇਖ ਕੇ ਤੈਨੂੰ ਰੱਬ ਯਾਦ ਆਉਣਾ ਚਾਹੀਦਾ। ਇੱਕ ਇੱਕ ਦਾਤ ਵੇਖ ਕੇ ਪਰਮਾਤਮਾ ਯਾਦ ਆਉਣਾ ਚਾਹੀਦਾ, ਪਰ ਨਹੀਂ ਆਉਂਦਾ। ਕਿੰਨੀ ਵਾਰੀ ਅਸੀਂ ਕੀ ਕਰਨੇ ਆ, ਦੋ ਘੁੱਟ ਪਾਣੀ ਪੀਤਾ ਤੇ ਬਾਕੀ ਗਲਾਸ ਰੋੜ ਦਿੱਤਾ ਸਾਰਾ। ਜਿਵੇਂ ਵਿਅਰਥ ਹੀ ਚੀਜ਼ ਹੈ, ਉਹਦੀਆਂ ਦਾਤਾਂ ਨੂੰ ਤੇ ਸਮਝਿਆ ਵਿਅਰਥ। ਗੁਰੂ ਸਾਹਿਬ ਜੀ ਕਹਿੰਦੇ ਨੇ ਭਲੇ ਲੋਕਾਂ ਸ਼ੁਕਰਾਨਾ ਕਰ, ਪਰਮਾਤਮਾ ਦਾ ਸ਼ੁਕਰਾਨਾ ਕਰ, ਪਰਮਾਤਮਾ ਤੇ ਤੈਨੂੰ ਭੁੱਲ ਹੀ ਨਹੀਂ ਸਕਦਾ। ਇੰਨੀਆਂ ਦਾਤਾਂ ਨੇ, ਦਾਤ ਵੇਖ, ਦਾਤਾਰ ਨੂੰ ਯਾਦ ਕਰ। ਪਰ ਕਰਦਾ ਕਿ ਇਹ ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੇ ਨਾ ਹੀ ਮਰਨ ਵਿਚਾਰਾ। ਇਹ ਤੇ ਸਮਝਦਾ ਨਹੀਂ ਕਿ ਮਰ ਜਾਣਾ ਇੱਕ ਦਿਨ, ਮੌਤ ਯਾਦ ਨਹੀਂ। ਇਸੇ ਵਾਸਤੇ ਪ੍ਰਮਾਤਮਾ ਵੀ ਭੁੱਲਿਆ, ਜੀਵਨ ਦਾ ਦਾਤਾ ਵਿਸ ਰਿਹਾ ਹੈ।
ਜਿਨਦੀਆ ਤੂੰ ਪਾਵਕ ਬਲਨਾ,
ਜਿਸਨੇ ਤੈਨੂੰ ਅੱਗ ਦਿੱਤੀ ਤੇ ਅੱਗ ਹੀ ਨਹੀਂ ਦਿੱਤੀ ਨਾਲ ਬਾਲਣ ਵੀ ਦਿੱਤਾ। ਹੁਣ ਅੱਗ ਹੀ ਹੁੰਦੀ ਜੇ ਬਾਲਣ ਹੀ ਮੁੱਕਾ ਹੋਵੇ ਤੇ ਘਰ ਵਿੱਚ ਹਾਲਤ ਕੀ ਹੁੰਦੀ? ਪਹਿਲੇ ਕਹਿੰਦੇ ਸਨ ਲੱਕੜਾਂ ਗਿੱਲੀਆਂ ਨੇ, ਗੋਹੇ ਠੀਕ ਨਹੀਂ, ਉਹ ਗੱਲ ਮੁੱਕੀ। ਅੱਜ ਗੈਸ ਸਿਲੰਡਰ ਮੁੱਕਾ ਹੋਵੇ ਤੇ ਕੀ ਹਾਲਤ ਹੈ, ਅੱਗ ਕਿੱਥੋਂ ਬਾਲਾਂਗੇ? ਜਿਸਨੇ ਤੈਨੂੰ ਅੱਗ ਵੀ ਦਿੱਤੀ, ਜਿਸਨੇ ਤੈਨੂੰ ਈਂਧਨ ਬਾਲਣ ਵੀ ਦਿੱਤਾ ਤੇ ਅੱਗ ਤੇਰੇ ਘਰ ਚ ਬਲਦੀ ਰਹੇ, ਇਹ ਉਸ ਦਾ ਧੰਨਵਾਦ ਕਰ।
ਜਿਸ ਠਾਕੁਰ ਕੀ ਰਹੋ ਮਨ ਸਰਨਾ,
ਉਸ ਠਾਕੁਰ ਦੀ ਸ਼ਰਨ ਵਿੱਚ ਰਹਿ, ਮਾਲਕ ਦੀ ਸ਼ਰਨ ਵਿੱਚ ਰਹੋ ਜਿਸਨੇ ਇੰਨੀਆਂ ਦਾਤਾਂ ਦਿੱਤੀਆਂ।
ਸਤਿ ਅੰਮ੍ਰਿਤ ਜਿਨ ਭੋਜਨ ਦੀਏ,
ਕਮਾਲ ਗੱਲ ਹੈ ਕਿ ਮਨੁੱਖ ਇੱਕ ਐਸਾ ਪ੍ਰਾਣੀ ਹੈ ਜਿਸਨੇ ਕਿਚਨ ਬਣਾਈ ਹੈ, ਜਿਸਨੇ ਰਸੋਈ ਬਣਾਈ ਹੈ। 84 ਲੱਖ ਜੂਨ ਹੈ, ਕਿਸੇ ਨੂੰ ਰੂਨਾ ਪਕਾਉਣਾ ਨਹੀਂ ਹੁੰਦਾ, ਕਿਸੇ ਦੇ ਕੋਲ ਰਸੋਈ ਨਹੀਂ। ਉਹ ਵਿਚਾਰਿਆਂ ਨੂੰ ਜੋ ਮਿਲਦਾ ਉਹ ਖਾ ਲੈਂਦੇ ਨੇ, ਪਸ਼ੂ ਚਾਰਾ ਮਿਲਦਾ ਜੈਸਾ ਮਿਲਿਆ ਉਹ ਖਾ ਕੇ ਪੇਟ ਭਰ ਲਿਆ। ਤੈਨੂੰ ਭੋਜਨ ਬਣਾਉਣਾ ਆ ਗਿਆ, ਕਿਉਂਕਿ ਉਕਤ ਜੋਤ ਲੈ ਸੁਰਤ ਪ੍ਰੀਖਿਆ, ਅਸੀਂ ਪਹਿਲੇ ਇਹ ਪੜ੍ਹ ਆਏ ਹਾਂ ਕਿ ਪਰਖ ਵਾਲੀ ਉਸਨੇ ਬੁੱਧ ਦਿੱਤੀ, ਤੈਨੂੰ ਭੋਜਨ ਬਣਾਉਣੇ ਆ ਗਏ। 36 ਪ੍ਰਕਾਰ ਅੱਜ ਤੇ 36 ਹਜ਼ਾਰ ਤੋਂ ਵੀ ਗੱਲ ਜਿਹੜੀ ਅੱਗੇ ਲੰਘੀ ਹੋਵੇਗੀ। ਇਹ 36 ਪ੍ਰਕਾਰ ਪੁਰਾਣੀ ਗਿਣਤੀ ਹੈ। ਅਨੇਕ ਤਰ੍ਹਾਂ ਦੇ ਭੋਜਨ ਜਿਹੜੇ ਇਹ ਤੈਨੂੰ ਸਵਾਦਲੇ ਭੋਜਨ ਉਸਨੇ ਦਿੱਤੇ।
ਅੰਤਰ ਪਾਨ ਠਹਿਰਾਵਨ ਕੋ ਪੀਏ,
ਚੱਲ ਫਿਰ ਹੋਰ ਇਸ ਪੰਕਤੀ ਵੱਲ ਉਚੇਚਿਆ ਧਿਆਨ ਦੇਣਾ ਕਿ ਪੇਟ ਦੇ ਵਿੱਚ ਥਾਂ ਠਹਿਰਾਉਣ ਲਈ ਕਿ ਪਾਣੀ ਕਿੱਥੇ ਠਹਿਰਨਾ, ਭੋਜਨ ਕਿੱਥੇ ਠਹਿਰਨਾ, ਇਹ ਸ਼ੂਗਰ ਕਿੱਥੇ ਠਹਿਰਨੀ ਹੈ, ਘਿਓ ਨੇ ਕਿੱਥੇ ਠਹਿਰਨਾ। ਜੇ ਤੈਨੂੰ ਇਹ ਪਚਣ ਹੀ ਨਾ ਤੇ ਫਿਰ ਕੀ ਕਰਨਾ? ਭੋਜਨ ਤੇ ਸਾਹਮਣੇ ਕਹਿੰਦੇ ਨੇ ਜਿਹੜਾ ਗਰੀਬ ਬੰਦਾ ਉਹ ਦੁੱਖ ਵਿੱਚ ਹੈ, ਅਮੀਰ ਜਿਹੜਾ ਸੰਤਾਪ ਵਿੱਚ ਹੈ। ਸੰਤਾਪ ਇਸ ਦੇ ਦੁੱਖ ਚ ਫਰਕ ਕੀ ਹੈ? ਗਰੀਬ ਬੰਦਾ ਦੁੱਖ ਵਿੱਚ ਇੱਕ ਖਾਣ ਲਈ ਘਿਓ ਕੋਈ ਨਹੀਂ, ਅਮੀਰ ਸੰਤਾਪ ਵਿੱਚ ਉਹ ਖਾ ਨਹੀਂ ਸਕਦਾ, ਘਿਓ ਦੇ ਕੋਲ ਹੈ ਵਿਚਾਰਾ ਖਾ ਨਹੀਂ ਸਕਦਾ। ਜਿਹੜਾ ਗਰੀਬ ਬੰਦਾ ਉਹ ਦੁਖੀ ਇਸ ਲਈ ਹੈ ਕਿ ਘਰ ਵਿੱਚ ਪੱਖਾ ਵੀ ਕੋਈ ਨਹੀਂ, ਅਮੀਰ ਸੰਤਾਪ ਵਿੱਚ ਹੈ ਕਿ ਏ ਸੀ ਹੈ ਪਰ ਲਾ ਨਹੀਂ ਸਕਦਾ। ਚੀਜ਼ਾਂ ਤੇ ਸਾਰੀਆਂ ਕੋਲ ਨੇ ਲੇਕਿਨ ਹਲਾ ਨਹੀਂ ਸਕਦਾ, ਖਾ ਨਹੀਂ ਸਕਦਾ। ਕਹਿੰਦੇ ਨੇ ਅੰਤਰ ਥਾਂ ਠਹਿਰਾਉਣ ਕੋ ਦੀਓ, ਇੱਕ ਵਾਰ ਮੈਂ ਸੁਣਿਆ ਕਿ ਇੱਕ ਵਿਗਿਆਪਨ ਆਇਆ ਸੀ USA ਵਿੱਚ, ਇੱਕ ਸੱਜਣ ਨੇ ਕਿਹਾ ਸੀ ਮੈਂ ਅੱਧੀ ਜਾਇਦਾਦ ਉਸ ਡਾਕਟਰ ਨੂੰ ਦੇ ਦਿਆਂਗਾ ਜਿਹੜਾ ਮੈਨੂੰ ਅੱਧੀ ਪਲੇਟ ਸਬਜ਼ੀ ਖਵਾ ਕੇ ਪਹੁੰਚਾ ਦੇਵੇ। ਮੈਂ ਤੈਨੂੰ ਬੇਨਤੀ ਕਰਾਂ, ਭੋਜਨ ਤੇ ਉਸਦੀ ਦਾਤ ਹੈ, ਭੁੱਖ ਵੀ ਉਸਦੀ ਦਾਤ ਹੈ, ਭੁੱਖ ਹੀ ਨਾ ਹੋਵੇ ਤੇ ਖਾਓਗੇ ਕਿਵੇਂ? ਭੋਜਨ ਤਾਂ ਹੀ ਖਾਵਾਂਗੇ ਨਾ ਜੇ ਭੁੱਖ ਹੈ। ਪਾਣੀ ਉਸਦੀ ਦਾਤ ਹੈ, ਪਾਣੀ ਦਾਤ ਨਹੀਂ, ਪਿਆਸ ਵੀ ਉਸਦੀ ਦਾਤ ਹੈ। ਇਹ ਜਿਹੜਾ ਪਚ ਜਾਂਦਾ ਇਹ ਤੇ ਕਦੀ ਅਸੀਂ ਧਿਆਨ ਹੀ ਨਹੀਂ ਕੀਤਾ ਤੇ ਮੈਂ ਖਾ ਰਿਹਾ ਤੇ ਅੰਦਰ ਮਸ਼ੀਨਰੀ ਕੰਮ ਕਰ ਰਹੀ ਹੈ, ਉਸਦੀ ਦਿੱਤੇ ਪਚ ਰਿਹਾ। ਅੰਤਰ ਥਾਨ ਠਹਿਰਾਮਣ ਕੋ ਦੀਏ, ਪਾਣੀ ਪਚ ਰਿਹਾ, ਭੋਜਨ ਪਚ ਰਿਹਾ, ਤੈਨੂੰ ਘਿਓ ਪਚ ਰਿਹਾ, ਤੈਨੂੰ ਮਿੱਠਾ ਪਚ ਰਿਹਾ। ਕਹਿੰਦੇ ਨੇ ਅੰਤਰ ਥਾਨ ਠਹਿਰਾਮਣ ਕੋ ਦੀਏ, ਉਸਨੇ ਬਖਸ਼ਿਸ਼ ਕੀਤੀ ਹੈ। ਜੇ ਪ੍ਰਸਾਦ ਆਰੋਗ ਕੰਚਨ ਦੇਹੇ ਲਿਵ ਲਾਵੋ ਤੇ ਸਰਾਮ ਸੁਨੇਹੀ, ਕੰਚਨ ਵਰਗੀ ਤੇਰੀ ਦੇਹ ਹੈ, ਅਰੋਗ ਹੈ, ਤੈਨੂੰ ਰੋਗ ਕੋਈ ਨਹੀਂ। ਲੱਖ ਲੱਖ ਧੰਨਵਾਦ ਕਰ ਉਸ ਮਾਲਕ ਦਾ ਕਿ ਦੇਹ ਰੋਗ ਹੈ।
ਬਰਤਨ ਬਲਣਾ
ਕਹਿੰਦੇ ਨੇ ਉਸਨੇ ਬਸਦਾ, ਇਹ ਧਰਤੀ ਤੈਨੂੰ ਦਿੱਤੀ, ਇਹ ਬਰਤਨ ਵਾਲੇ ਵਾ, ਧਰਤੀ ਦੇ ਉੱਤੇ ਜਿੰਨਾ ਹੈ ਬਰਤਨਾ ਪਿਆ, ਜਿੰਨੀਆਂ ਚੀਜ਼ਾਂ ਇਹ ਸਾਰੀਆਂ ਉਸਦੀ ਬਖਸ਼ਿਸ਼ ਹਨ।
ਠਾਕੁਰ ਕੀ ਚਿੱਤ ਰੱਖ ਚਰਨਾ,
ਉਸ ਮਾਲਕ ਦੇ ਚਰਨਾਂ ਨੂੰ ਚਿੱਤ ਵਿੱਚ ਟਿਕਾ ਕੇ ਰੱਖ, ਉਸ ਦਾ ਆਸਰਾ, ਉਸ ਦੇ ਚਰਨ ਚਿੱਤ ਵਿੱਚ ਰੱਖਣੇ ਕੀ ਨੇ? ਗੁਰੂ ਸਾਹਿਬ ਜੀ ਨੇ ਵਿਆਖਿਆ ਕਰ ਦਿੱਤੀ ਹੈ ਕਈ ਸੱਜਣ, ਜਦੋਂ ਚਰਨਾਂ ਦੀ ਗੱਲ ਆਉਂਦੀ ਹੈ ਨਾ, ਜਾਂ ਤੇ ਸੌਖਾ ਜਿਹਾ ਕੰਮ ਇਹ ਹੈ ਕਿ ਪੀੜੇ ਦੇ ਪਾਵੇ ਘੁੱਟਣ ਲੱਗ ਪੈਣਗੇ ਕਿ ਗੁਰੂ ਮਹਾਰਾਜ ਦੇ ਇਹ ਚਰਨ ਨੇ, ਪਰ ਉਹ ਤੇ ਚਰਨ ਦੋ ਸਮੇਂ ਤੇ ਚਾਰ ਨੂੰ ਅਸੀਂ ਕਦੀ ਧਿਆਨ ਹੀ ਨਹੀਂ ਕੀਤਾ ਕੋਈ ਇਹ ਨਹੀਂ ਚਰਨ, ਇਹ ਚਾਰ ਨਹੀਂ। ਹੋਰ ਉਹਨਾਂ ਨੇ ਕਿਹਾ, ਕਹਿੰਦੇ ਨੇ ਘਰ ਘਰ ਪ੍ਰਣਾਮ ਚਿੱਤ ਚਰਨ ਨਾਮ, ਨਾਮ ਹੀ ਉਸਦੇ ਚਰਨ ਨੇ। ਆਏ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧੇ ਉਪਾਲ, ਹਿਰਦੇ ਵਿੱਚ ਉਸਦਾ ਸ਼ਬਦ ਹੋਣਾ, ਇਸ ਚਰਨ ਟਿਕਾਉਣੇ ਹਨ। ਉਸ ਮਾਲਕ ਦਾ ਸ਼ਬਦ ਯਾਦ ਕਰ, ਉਸਦਾ ਧੰਨਵਾਦ ਕਰ, ਉਸਦਾ ਨਾਮ ਸਿਮਰਨ ਕਰ, ਇਹ ਚਰਨ ਨੇ ਉਹ ਚਿੱਤ ਵਿੱਚ ਟਿਕਾ।
ਹਾਂਜੀ, ਵੇਖਣ ਕੋ ਨੇਤਰ ਸੁਣਨ ਕੋ ਕਰਨਾ,
ਵੇਖੋ ਫਿਰ ਉਸਨੇ ਦਾਤਾਂ ਦਿੱਤੀਆਂ। ਔਰ ਇੱਕ ਗੱਲ ਹੋਰ, ਸਜਾਇਆ ਨੂੰ ਕੈਸਾ ਹੈ ਕਿ ਜਿੱਥੇ ਜਿੱਥੇ ਚੀਜ਼ ਰੱਖਣੀ ਸੀ ਉੱਥੇ ਉਸਨੇ ਟਿਕਾਈ ਹੈ। ਇੱਕ ਵਿਦਵਾਨ ਨੇ ਬੜਾ ਸੁੰਦਰ ਕਿਹਾ, ਉਹ ਕਹਿੰਦੇ ਨੇ ਖੁਦਾ ਨੇ ਜੋ ਜੋ ਜਿੱਥੇ ਜਿੱਥੇ ਰੱਖਣਾ ਸੀ ਮੇਰੇ ਸੀਨੇ ਮੈਂ ਦਿਲ ਰੱਖਾ, ਮੇਰੇ ਸੀਨੇ ਮੈਂ ਦਿਲ ਰੱਖਾ, ਮੇਰੇ ਮੂੰਹ ਮੈਂ ਜ਼ੁਬਾਨ ਰੱਖ ਦੇ। ਜਹਾਂ ਕੀ ਚੀਜ਼ ਰੱਖਣੇ ਕੀ ਥੀ ਕੁਦਰਤ ਨੇ ਵਹਾਂ ਰੱਖ ਦੇ, ਜਿੱਥੇ ਜਿੱਥੇ ਕੁਝ ਟਿਕਾਉਣਾ ਸੀ ਟਿਕਾਇਆ। ਇਹ ਬੜਾ ਸੁੰਦਰ ਲੱਗਦਾ ਪਿਆ। ਦੇਖਣ ਕੋ ਨੇਤਰ, ਕੰਨ ਬੜੇ ਚੰਗੇ ਨੇ ਪਰ ਵੇਖ ਨਹੀਂ ਸਕਦੇ, ਵੇਖਣਗੀਆਂ ਅੱਖਾਂ ਹੀ, ਸੁਣਨਗੇ ਕੰਨ ਹੀ। ਸੁਣਨ ਵਾਸਤੇ ਕੰਨ ਨੇ, ਇਹ ਤੇ ਪਤਾ ਉਸ ਦਿਨ ਲੱਗਦਾ। ਅਸਲ ਵਿੱਚ ਦੁਖੀ ਜੀਵਨ ਦਾ ਅਨੁਭਵ ਹੈ, ਸੁੱਖ ਨਾਲ ਤੇ ਪਤਾ ਹੀ ਨਹੀਂ ਲੱਗਦਾ। ਮੇਰਾ ਖਿਆਲ ਹੈ ਸਾਰੀ ਉਮਰ ਲੱਤਾਂ ਠੀਕ ਰਹਿਣ ਨਾ, ਇਹ ਵੀ ਨਹੀਂ ਪਤਾ ਲੱਗਦਾ ਕਿ ਨਾਲ ਹੈਣ ਵੀ ਕਿ ਨਹੀਂ। ਇਹ ਤੇ ਜਿਸ ਦਿਨ ਕਿਤੇ ਲੱਤ ਕੋਈ ਦੁਖਦੀ ਹੈ ਨਾ, ਉਸ ਦਿਨ ਕਹਿੰਦੇ ਹਾਂ ਲੱਤ ਵੀ ਹੈ। ਇਹੋ ਹਾਲ ਅੱਖਾਂ ਦਾ, ਸਾਰੀ ਉਮਰ ਠੀਕ ਰਹਿਣ, ਕਦੀ ਧਿਆਨ ਹੀ ਨਹੀਂ ਤੇ ਅੱਖਾਂ ਦਾ ਡਾਕਟਰ ਕਿੱਥੇ? ਤੇ ਧਿਆਨ ਉਸ ਦਿਨ ਆਉਂਦਾ ਜਿਸ ਦਿਨ ਕਿਤੇ ਅੱਖਾਂ ਖਰਾਬ ਹੋਣ। ਕਿਹੜੇ ਡਾਕਟਰ ਅੱਖਾਂ ਦਾ? ਦੰਦਦਾਰ ਦੁਖੇ ਫਿਰ ਉਸ ਵੇਲੇ ਧਿਆਨ ਕਰਨੇ ਆ, ਦੰਦਾਂ ਦਾ ਡਾਕਟਰ ਕਿਹੜਾ? ਦੁੱਖ ਨਹੀਂ, ਜੀਵਨ ਦਾ ਅਨੁਭਵ ਦਾ ਰਾਹ ਖੋਲਿਆ। ਸਤਿਗੁਰੂ ਕਹਿੰਦੇ ਨੇ ਵੇਖਣ ਵਾਸਤੇ ਤੈਨੂੰ ਅੱਖਾਂ ਦੇ ਦਿੱਤੀਆਂ, ਸੁਣਨ ਵਾਸਤੇ ਉਸਨੇ ਤੈਨੂੰ ਕੰਨ ਦੇ ਦਿੱਤੇ। ਇੱਕ ਕਿੰਦਰਾ ਕੀ ਇਹਨਾਂ ਦਾ ਮੁੱਲ ਹੈ? ਕੀ ਮੁੱਲ ਦੇ ਸਕਦਾ ਹੈ? ਮਸ਼ੀਨਾਂ ਵੀ ਕੰਮ ਨਹੀਂ ਕਰਦੀਆਂ, ਲੈ ਲੈ ਕੇ ਲੋਕੀ ਹਾਰ ਹੋ ਗਏ, ਕਹਿੰਦੇ ਨੇ ਇਹਨਾਂ ਨਾਲ ਵੀ ਨਹੀਂ ਸੁਣਿਆ ਜਾਂਦਾ। ਪਰ ਇੰਨਾ ਚਿਰ ਸੁਣਦਾ ਰਿਹਾ ਉਸ ਮਾਲਕ ਦਾ ਸ਼ੁਕਰਾਨਾ ਕਰ।
ਹਸਤ ਕਮਾਵਨ ਬਾਸਨ ਰਸਨਾ,
ਕਹਿੰਦੇ ਨੇ ਇੱਕ ਗੱਲ ਹੋਰ, ਉਸ ਮਾਲਕ ਨੇ ਕਿੰਨੀ ਬਖਸ਼ਿਸ਼ ਕੀਤੀ ਹੈ ਕਿ ਤੈਨੂੰ ਕਮਾਉਣ ਵਾਸਤੇ ਹੱਥ ਦੇ ਦਿੱਤੇ। ਬਾਸਨ ਦਾ ਤਾਂ ਵਾਸ਼ਨਾ ਸੁਣਨ ਵਾਲੀ ਨੱਕ, ਪਰ ਤੈਨੂੰ ਬੋਲਣ ਵਾਸਤੇ ਰਸਨਾ ਦਿੱਤੇ। ਸਭ ਤੋਂ ਜ਼ਿਆਦਾ ਜੇ ਕੋਈ ਹਿੱਲਦਾ ਨਾ ਇੰਦਰਾ ਤੇ ਉਹ ਜ਼ੁਬਾਨ। ਇੱਕ ਗੱਲ ਕਰਨ ਵਾਸਤੇ ਇਸਨੂੰ ਕਿੰਨੀ ਵਾਰੀ ਵਰਕ ਕਰਨਾ ਪੈਂਦਾ, ਹਿੱਲਣਾ ਪੈਂਦਾ, ਪਰ ਥੱਕਦੀ ਨਹੀਂ। ਦਿਨ ਰਾਤ ਬੋਲੀ ਜਾ ਰਹੇ ਹਾਂ, ਜ਼ੁਬਾਨ ਤੈਨੂੰ ਰਸਨਾ ਉਸਨੇ ਦਿੱਤੀ ਬੋਲਣ ਲਈ, ਤੈਨੂੰ ਨੱਕ ਸੁਣਨ ਵਾਸਤੇ ਦਿੱਤੇ, ਸਵਾਸ ਵੀ ਇਸ ਨਾਲ ਲੈ ਰਹੇ ਹਾਂ। ਉਸਨੇ ਹੱਥ ਦਿੱਤੇ ਤੈਨੂੰ ਕੰਮ ਕਰਨ ਵਾਸਤੇ, ਇਹ ਕਿੰਨੀ ਵੱਡੀ ਬਖਸ਼ਿਸ਼ ਹੈ ਜੇ ਤੇਰੇ ਹੱਥ ਖੁੱਲੇ ਦੇ ਖੁੱਲੇ ਹੀ ਰਹਿ ਜਾਂਦੇ। ਬੰਦ ਨਾ ਹੁੰਦੇ ਤੇ ਕੀ ਹਾਲ ਹੁੰਦਾ, ਜਾਂ ਬੰਦ ਹੋ ਜਾਂਦੇ ਤੇ ਖੁੱਲਦੇ ਹੀ ਨਾ। ਭਾਵੇਂ ਖੋਲ ਲੈ ਭਾਵੇਂ ਬੰਦ ਕਰ ਲੈ, ਅੱਖਾਂ ਬੰਦ ਕਰ ਲੈ ਜਾਂ ਖੁੱਲੀਆਂ ਰੱਖ, ਮੂੰਹ ਨਾਲ ਜ਼ੁਬਾਨ ਨਾਲ ਬੋਲ ਜਾਂ ਚੁੱਪ ਕਰ ਜਾ, ਲੱਤਾਂ ਨਾਲ ਤੁਰ ਜਾਂ ਭਾਵੇਂ ਨਾ ਤੁਰ। ਕਿੰਨੀ ਸੁਤੰਤਰਤਾ ਉਸਨੇ ਤੈਨੂੰ ਦਿੱਤੀ ਹੈ, ਇਹ ਸਤਿਗੁਰੂ ਕਹਿੰਦੇ ਨੇ ਉਸਦਾ ਸ਼ੁਕਰਾਨਾ ਕਰ।
ਚਰਨ ਚਲਨ ਕੋ ਸਿਰ ਜਿੰਨੋ ਮੇਰਾ,
ਤੁਰਨ ਵਾਸਤੇ ਉਸਨੇ ਚਰਨ ਪੈਰ ਦੇ ਦਿੱਤੇ। ਵੈਸੇ ਨਾ ਪੈਰਾਂ ਨੂੰ ਅਸੀਂ ਬਹੁਤ ਨੀਵੇਂ ਸਮਝਿਆ ਕਿ ਪੈਰਾਂ ਨੂੰ ਕੋਈ ਚੀਜ਼ ਲੱਗ ਜਾਏ, ਜੁੱਤੀ ਪੈਰਾਂ ਨੂੰ ਲੱਗਦੀ ਹੈ ਤੇ ਪੈਰਾਂ ਨੂੰ ਕਹਿੰਦੇ ਆ ਜੁੱਤੀ ਲੱਗ ਗਈ ਹੈ ਹੁਣ ਧੋ ਲਓ। ਭਾਈ ਸਾਹਿਬ ਜੀ ਕਹਿੰਦੇ ਨੇ ਕਦੇ ਕਿਸੇ ਨੇ ਨਹੀਂ ਆਖਿਆ ਕਿ ਤੇਰੇ ਹੱਥਾਂ ਨੂੰ ਮੱਥਾ ਟੇਕਣਾ, ਜਾਂ ਤੇਰੇ ਪੇਟ ਨੂੰ ਮੱਥਾ ਟੇਕਣਾ, ਜਾਂ ਤੇਰੇ ਕੰਨਾਂ ਨੂੰ, ਅੱਖਾਂ ਨੂੰ, ਨਹੀਂ ਚਰਨਾਂ ਨੂੰ ਮੱਥਾ ਟੇਕਣਾ। ਉਹ ਕਹਿੰਦੇ ਨੇ ਕਿਉਂ? ਪੂਜੀਏ ਨਾ ਸੀਸ ਈਸ ਉੱਚੋ ਦੇਹੀ ਮੈਂ ਕਹਾਵੇ, ਪੂਜੀਏ ਨਾ ਲੋਚਨ ਦ੍ਰਿਸ਼ਟੀ ਦ੍ਰਿਸ਼ਟਾਂਤ ਕਹਿ, ਪੂਜੀਏ ਨਾ ਮੁੱਖ ਸਵਾਦ ਸ਼ਬਦ ਸੰਯੁਕਤ ਕਹਿ, ਪੂਜੀਏ ਨਾ ਹਸਤ ਸਗਲ ਅੰਗ ਪਾਤ ਕਹਿ, ਪੂਜੀਏ ਨਾ ਸਰਵਣ ਸੁਰਤ ਸੰਬੰਧ ਕਰ, ਪੂਜੀਏ ਨਾ ਨਾਸਕਾ ਸਵਾਸ ਬਾਸ ਕ੍ਰਾਂਤ ਕਹਿ, ਸ਼ਬਦ ਸੁਰਤ ਗੰਧ ਰਸ ਰਹਿਤ ਹੋ, ਪੂਜੀਏ ਪਦਾਰ ਬੰਧ ਨਵਨ ਮਹਾਂਤ ਕਹਿ। ਇਹ ਚਰਨ ਪੂਜੇ ਜਾਂਦੇ ਨੇ ਕਿ ਨੀਵੇਂ ਨੇ ਸਿਰ ਉੱਚਾ, ਨੀਵੇਂ ਚਰਨ ਸਿਰ ਪੈਰੀ ਪਾਂਦੇ, ਪੈਰ ਹੀ ਨੇ ਜਿਨ੍ਹਾਂ ਦੇ ਆਸਰੇ ਤੁਰਿਆ ਫਿਰਨਾ, ਤੇਰਾ ਸਾਰਾ ਭਾਰ ਇਹਨਾਂ ਨੇ ਚੁੱਕਿਆ ਹੋਇਆ। ਇਹ ਰੱਬ ਦੀ ਦਾਤ ਨੇ, ਚੱਲਣ ਵਾਸਤੇ ਉਸਨੇ ਚਰਨ ਦੇ ਦਿੱਤੇ, ਤੇ ਜੇ ਤੁਰਨਾ ਦਿੱਤਾ ਨਾ ਬੁਰੇ ਪਾਸੇ ਨਾ ਜਾ, ਫਿਰ ਭਲੇ ਪਾਸੇ ਜਾ, ਚਰਨ ਚੱਲੋ ਮਾਰ ਗੋਬਿੰਦ ਮਿਟੇ ਪਾਪ ਜਪੀਏ ਹਰ ਬਿੰਦ, ਇਹਨਾਂ ਨਾਲ ਭਲੇ ਪਾਸੇ ਜਾ। ਇਹ ਤੁਰਨ ਵਾਸਤੇ ਰੱਬ ਨੇ ਦਿੱਤੇ ਹਨ।
ਹਨੁਮਾਨ ਤਿਸ ਠਾਕੁਰ ਕੇ ਪੂਜੋ ਪੈਰਾ,
ਉਸ ਮਾਲਕ ਦੇ ਚਰਨ ਪੋ ਜਿਸਨੇ ਤੈਨੂੰ ਪੈਰ ਦਿੱਤੇ ਹਨ, ਤੈਨੂੰ ਚਰਨ ਦਿੱਤੇ ਹਨ।
ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ,
ਤੂੰ ਤੇ ਬੜਾ ਪਵਿੱਤਰ ਸਾਂ, ਤੇਰਾ ਮੂਲ ਕੀ ਹੈ? ਪਵਿੱਤਰ ਤੋਂ ਤੈਨੂੰ ਪਵਿੱਤਰ ਜਿਸਨੇ ਕਰ ਦਿੱਤਾ ਹੈ।
ਸਗਲ ਜੋਨ ਮੈਂ ਤੂੰ ਸਿਰ ਧਰਿਆ,
ਸਾਰੀਆਂ ਜੋਨਾਂ ਵਿੱਚੋਂ ਤੈਨੂੰ ਸਾਰਿਆਂ ਦੇ ਸਿਰ ਧਰਿਆ, ਭਾਵ ਸਰਦਾਰ ਬਣਾਇਆ। ਅਵਰ ਜੋਨ ਤੇਰੀ ਪ੍ਰਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਬਣਹਾਰੀ, ਤੈਨੂੰ ਸਭ ਦਾ ਸਰਦਾਰ ਬਣਾਇਆ ਹੈ।
ਲਾਭ ਤੂੰ ਸੀਜ ਭਾਵਾ ਨਹੀਂ ਸੀਜਾ,
ਹੁਣ ਸਤਿਗੁਰੂ ਤਾੜਨਾ ਕਰਦੇ ਨੇ। ਸੀਜਨ ਦਾ ਅਰਥ ਹੁੰਦਾ ਸਫਲ ਹੋਣਾ। ਇਹ ਮਨੁੱਖਾ ਜਨਮ ਸਫਲ ਕਰ, ਸਫਲ ਹੋ ਜਾਂ ਨਾ ਹੋ ਤੇਰੀ ਮਰਜ਼ੀ, ਲੇਕਿਨ ਤੈਨੂੰ ਹਰ ਇੱਕ ਚੀਜ਼ ਮਿਲੀ ਹੈ। ਤੂੰ ਕਹਿ ਨਹੀਂ ਸਕਦਾ ਕਿ ਪ੍ਰਮਾਤਮਾ ਮੈਂ ਕਰਦਾ ਕੀ, ਮੈਨੂੰ ਇਹ ਘਾਟ ਰਹਿ ਗਈ ਹੈ। ਨਹੀਂ, ਤੈਨੂੰ ਕੋਈ ਘਾਟ ਨਹੀਂ, ਸਭ ਕੁਛ ਤੈਨੂੰ ਦਿੱਤਾ। ਹੁਣ ਬਾਈ ਸਫਲ ਹੋ ਜਾਂ ਨਾ ਹੋ ਤੇਰੀ ਮਰਜ਼ੀ ਹੈ।
ਕਾਰਜ ਸਬਰ ਮਨ ਪ੍ਰਭ ਧਿਆਈ ਜਾ,
ਕਹਿੰਦੇ ਨੇ ਫਿਰ ਸਫਲ ਹੋਣ ਲਈ ਇਹ ਵੀ ਤੈਨੂੰ ਗੁਰ ਦੱਸ ਦਿੰਦੇ ਹਾਂ ਕਿ ਕਾਰਜ ਜੀਵਨ ਦਾ ਸਫਲ ਹੋਏਗਾ ਤਾਂ ਜੇ ਪ੍ਰਭੂ ਨੂੰ ਧਿਆਈਏ, ਪ੍ਰਭੂ ਨੂੰ ਧਿਆ ਲਈਏ, ਕਾਰਜ ਸਫਲ ਹੋ ਜਾਵੇਗਾ।
ਹਾਂਜੀ, ਈਹਾ ਊਹਾ ਏਕਾ ਉਹੀ,
इस लोक विच भी ते परलोक विच ही एक परमात्मा ही है, दूजा होर कोई सहारा नहीं।
जत कत देखिया तत तत तोही,
जिथे जिथे देखिए वही परमात्मा है।
हां जी, जिस सेवक तू मन आलस करा,
उसनु सेवदिया उसका सिमरन करदे ये मन आलस करदा है।
जिस विसरिया एक निमख ना सारा,
जिसनु भुलाया एक निमख अख जिन्ना चमकन जिन्ना समा भी गुजारा नहीं हो सकता। रब नु भुला दईए ते जे रब सानू भुला देवे फिर उसकी जोत बिना मुर्दा हो जाएगा, उस तो बिना तो रह नहीं सकता। उस नु सिमरदिया आलस करदा है।
हम अपराधी निर्गुणी आरे,
असी ते अपराधी हां, गुणहीन हां, गुणा तो सखने हां।
मां किस सेवा ना कर मारे,
ना कोई सेवा करदे हां ते ना ही कोई साडे चंगे कर्म हन।
गुर बोले थो वडभागी मिलिया,
एक आस है कि सानू जहाज एक मिल गया, तरना ते सानू कोई नहीं आउंदा। पानी च डरदे असी वड़दे नहीं ते डुब जावांगे क्योंकि तरना कोई नहीं आउंदा। पर एक आसा है कि जहाज मिल गया, हुण जहाज विच जिहड़ा बैठ जाए ना भी तरना आउंदा होवे, जहाज विच बैठा रहे पार हो जाएगा। गुर बोथ हर केवल मिले है, गुरु जहाज मिले है सानू। बड़ा सुंदर फरमाया है एक अदीब ने, तुमसे वफा करेगी तुम्हारी यह जिंदगी। जिंदगी सानू बहुत प्यार कर दी है, जिंदगी तो इना प्यार कर दी है कि शरीर जड़ा है ये थां थां तो रोगी भी हो जाए ताम ही नहीं छड़ के जांदी, विच टिके रहिंदी है। तुमसे वफा करेगी तुम्हारी यह जिंदगी, लेकिन जीने का कोई तरीका भी चाहिए, पर जीवन का कोई ढंग भी तो चाहिए ना। कहंदे ने किश्ती का जिम्मेदार, किश्ती का जिम्मेदार फकत ना खुदा नहीं, ये बेड़ी का जिम्मेवार सिर्फ मला ही नहीं, किश्ती में बैठने का सलीका भी चाहिए, किश्ती में बैठने का कोई ढंग भी चाहिए। गुरु बहुत तो मिल गया पर तू हुण एक कम ते करना है कि बेड़ी च बैठा रहो, मर्यादा विच रहो, जो मर्यादा उन्हें दसे अमृत पान कर, नित नेम कर, पले कम कर, रहता रख रहता तो बाद च बेड़े विच ते बैठा रहो। कहंदे ने गुरु बहुत मिलिया है,
नानक दास संग पाथर तरिया।
सर जी कहंदे ने जिन्हां नूं गुरु बहुत मिल गया पत्थर वर्गा भी हो गया तर गया, क्योंकि लोहा लगा भी बेड़ी पार ले जांदी है। आओ एक पौड़ी असी सद विचों विचार लईए जो लड़ीवार विचार चल रही है जी।
हर भाणा गुर भाया, गुर जावै हर प्रभ पास जीओ।
ये सुंदर जी ने लिखी हुई सद है, ते सुंदर जी कौन सन? सतगुरु अमरदास जी दे पुत्र सन बाबा मोहरी जी, मोहरी जी दे पुत्र सन आनंद जी, ते आनंद जी दे पुत्र सन सुंदर जी। ये बाणी ऐसी है जिस दे विच एक खास गल है, इस दे विच दो गल्लां ये दसियां ने कि जिसने जाना जाना तो है ना, जे ते बेहोश हो गया तो फिर तो कुछ भी नहीं होना, मरन लगा मैं बंदा आम करके बेहोश हो ही जाता, पर जे होश है तो उसने होश विच की करना, तो जब चला जाए जिहड़ा परिवार है उन्होंने की करना। बस ये दो गल्लां हैं, तो जान वाले ने की करना चाहिए तो यह है, अंत समा तेरा है तो रब याद कर, पर जित लागे मन वासना अंत साई प्रगटानी, जिहड़ी वासना च लगा है ओहो प्रगट होगी। कहने ते हां रब याद आ, मैं एक ऐसी गाथा सुनी से, एक बहुत वड्डा कारोबारी बंदा, चार पुत्र भी ने, दुकान बड़ी वड्डी हो गई ते अंत आ गया, रब का ना भुल के नहीं से लिया। हुण लोकी पता लैण आउंदे ने, बाकी आए ते प्रेत भी आ गए, ते बीबी कहन लगी हुण अंतल श्वास ने कदी राम नहीं आखिया, ਤੇ ਪ੍ਰਭੂ ਜੀ ਇੰਜ ਕਿਰਪਾ ਕਰੋ ਉਹਦੇ ਮੂੰਹ ਰਾਮ ਕਢਾ ਦੇ। ਉਹ ਕਹਿਣ ਲੱਗੇ ਰਾਮ ਕਹਿ। ਕਹਿਣ ਲੱਗਾ ਮੇਰੇ ਬੱਚੇ ਕਿੱਥੇ ਨੇ? ਕਹਿਣ ਲੱਗੇ ਜੀ ਚਾਰੇ ਕਾਕੇ ਇੱਥੇ। ਮੇਰੀਆਂ ਨੂੰਹਾਂ ਕਿੱਥੇ ਨੇ? ਕਹਿਣ ਲੱਗੇ ਆ ਕੋਲ ਬੈਠੀਆਂ। ਕਹਿਣ ਲੱਗਾ ਨਾ ਮਰਾਦੋ ਸਾਰੇ ਇੱਥੇ ਦੁਕਾਨ ਤੇ ਗਏ ਨੇ, ਤੁਸੀਂ ਉਹ ਜਾ ਰਹੇ ਹੋਵੋਗੇ ਤੇ ਸਾਹ ਨਹੀਂ ਪੜਦਾ। ਰਾਮ ਕਿੱਥੇ ਆਖਣਾ ਸੀ? ਅੰਤਮ ਵੇਲੇ ਵੀ ਦੁਕਾਨ ਹੀ ਯਾਦ ਆਈ, ਕਾਰੋਬਾਰ ਹੀ ਯਾਦ ਆਇਆ। ਬੜਾ ਸੁੰਦਰ ਕਿਹਾ ਭਗਤ ਲੋਚਨ ਜੀ ਨੇ, ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਾਹੀ ਦੇ ਮਰੈ ਸਰਪ ਜੋਣ ਵੱਲ ਵੱਲ ਉਤਰ। ਅਰੇ ਬਾਈ ਗੋਬਿੰਦ ਨਾਮ ਮਤ ਵਿਸਰੈ। ਅੰਤ ਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮਾਹੇ ਦੇ ਮਰੇ ਵਿਸ਼ਵਾ ਜੋਣ ਵੱਲ ਵੱਲ ਉਤਰ। ਅੰਤ ਕਾਲ ਜੋ ਵਰਕੇ ਸਿਮਰੈ ਐਸੀ ਚਿੰਤਾ ਮਾਹੇ ਦੇ ਮਰੈ ਪ੍ਰੇਤ ਜੋਣ ਵੱਲ ਵੱਲ ਉਤਰ। ਅੰਤ ਹਾਂ ਸੁਪਰ ਜੋਣ ਵੱਲ ਵੱਲ ਉਤਰ। ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮਾਹੇ ਦੇ ਮਰੈ ਉਹ ਪ੍ਰੇਤ ਜੋਣ ਵੱਲ ਵੱਲ ਉਤਰ। ਅੰਤ ਕਾਲ ਨਾਰਾਇਣ ਸਿਮਰੇ ਅੰਤਮ ਸਮੇਂ ਰੱਬ ਯਾਦ ਆ ਜਾਏ ਫਿਰ ਕੀ ਹੁੰਦਾ? ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਾਹੇ ਜੇ ਮਰੇ ਬਦਤ ਰੋਚਨ ਤੇ ਮਰ ਮੁਕਦਾ ਪੀਤੰਬਰ ਵਾਂਗ ਹਿਰਦੇ ਵਸੇ। ਅਸਲ ਵਿੱਚ ਇੱਥੇ ਜਿਹੜਾ ਬੈਠ ਕੇ ਕਰ ਰਹੇ ਹਾਂ ਨਾ ਵਾਹਿਗੁਰੂ 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 ਤੇ ਰੋਜ਼ ਕਰੀਏ ਤੇ ਅੰਤਮ ਸਮੇਂ ਨੂੰ ਮੂੰਹ ਨਿਕਲੇ ਵਾਹਿਗੁਰੂ। ਹਰ ਹਰ ਨਾਮ ਜੇ ਪੰਤਿਆਂ ਕਸ਼ਨਾ ਕਹੇ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੋਂ ਮਿਲੇ ਗੋਪਾਲ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸਾਨੂੰ ਸੇਧ ਦਿੱਤੀ ਹੈ। ਬਾਬਾ ਸੁੰਦਰ ਜੀ ਨੇ ਲਿਖੀ ਹੈ ਅੰਤਮ ਸਮਾਂ ਆਵੇ ਤੇ ਕੀ ਕਰਨਾ? ਗੁਰੂ ਨੇ ਕੀ ਕੀਤਾ? ਉਹ ਹਾਲ ਜਿਹੜਾ ਇੱਥੇ ਲਿਖਿਆ ਆਓ ਸਰਵਨ ਕਰੋ। ਪੰਕਤੀ ਪੜ੍ਹਦੇ
ਹਰ ਭਾਣਾ ਗੁਰ ਭਾਇਆ,
ਗੁਰੂ ਨੂੰ ਰੱਬ ਦਾ ਭਾਣਾ ਭਾਇਆ ਪਿਆਰਾ ਲੱਗਾ ਹੈ।
ਗੁਰ ਜਾਵੇ ਹਰ ਪ੍ਰਭ ਪਾਸ ਜੀਓ,
ਆਵਾਜ਼ ਮਾਰੀ ਹੈ ਸੱਦ ਦਾ ਅਰਥ ਹੈ ਸੱਦਾ। ਘਰ ਘਰ ਇਹ ਪਹੁੰਚਾ ਸੱਦੜੇ ਨਿਤ ਪਵਨ, ਸੱਦੇ ਦਾ ਅਰਥ ਹੈ ਸੱਦਾ, ਆਵਾਜ਼ ਮਾਰਨੀ। ਗੁਰੂ ਨੂੰ ਆਵਾਜ਼ ਮਾਰੀ ਹੈ ਰੱਬ ਨੇ, ਸੱਦ ਦਾ ਅਰਥ ਹੀ ਹੈ ਆਵਾਜ਼। ਕਹਿੰਦੇ ਨੇ ਗੁਰੂ ਹੁਣ ਪਰਮਾਤਮਾ ਦੇ ਪਾਸ ਜਾ ਰਹੇ ਹੈ, ਨਿੰਕਾਰ ਦੇ ਪਾਸ ਜਾਵੇ।
ਹਾਂਜੀ, ਸਤਿਗੁਰ ਕਰੇ ਹਰ ਬਹਿ ਬੇਨਤੀ,
ਆਹ ਕੰਮ ਜੇ ਕਰਨ ਵਾਲਾ ਗੁਰੂ ਰੱਬ ਕੋਲ ਬੇਨਤੀ ਕਰਦਾ। ਕੀ ਬੇਨਤੀ?
ਮੇਰੀ ਪੈਜ ਰੱਖੋ ਅਰਦਾਸ ਜੀਓ,
ਮੇਰੀ ਅਰਦਾਸ ਹੈ ਕਿ ਮੇਰੀ ਇੱਜ਼ਤ ਰੱਖ ਲਓ, ਇਹ ਕਿਰਪਾ ਕਰਨੀ ਮੇਰੀ ਪੈਜ ਰੱਖ ਲੈਣੀ।
ਪੈਜ ਰੱਖੋ ਹਰ ਜਨ ਹੈ ਕੇਰੀ,
ਆਪਣੇ ਸੇਵਕ ਦੀ ਜਨ ਦੀ ਇੱਜ਼ਤ ਪੈਜ ਰੱਖ ਲੈਣੀ।
ਹਰ ਦੇਹੋ ਨਾਮ ਨਿਰੰਜਨੋ,
ਨਿਰਮਲ ਨਾਮ ਨਿਰੰਜਨ ਨਾਮ, ਇਹ ਨਾਮ ਦੀ ਦਾਤ ਮੈਨੂੰ ਦੇਵੋ।
ਅੰਤ ਚੱਲਦਿਆ ਹੋਏ ਬੇਲੀ,
ਨਾਮ ਹੀ ਚੱਲਦਿਆ ਬੇਲੀ ਹੁੰਦਾ ਹੈ।
ਜਮਦੂਤ ਕਾਲ ਨਿਖੰਜਨੋ,
ਜਮਦੂਤ ਔਰ ਕਾਲ ਦਾ ਇਹ ਨਾਸ ਕਰਨ ਵਾਲਾ ਹੈ।
ਸਤਿਗੁਰੂ ਕੀ ਬੇਨਤੀ ਪਾਈ,
ਜਿਵੇਂ ਕਹਿੰਦੇ ਮੈਂ ਬੇਨਤੀ ਦਰਖਾਸਤ ਪਾਈ ਹੈ ਕਿਤੇ, ਗੁਰੂ ਨੇ ਜਿਹੜੀ ਬੇਨਤੀ ਪਾਈ ਅਰਦਾਸ ਪਾਈ।
ਹਰ ਪ੍ਰਭ ਸੁਣੀ ਅਰਦਾਸ ਜੀਓ,
ਪਰਮਾਤਮਾ ਨੇ ਉਹ ਅਰਦਾਸ ਸੁਣ ਲਈ।
ਹਰ ਧਾਰ ਕਿਰਪਾ ਸਤਿਗੁਰ ਮਿਲਾਇਆ,
ਕਹਿੰਦੇ ਨੇ ਕਿਰਪਾ ਕਰਕੇ ਗੁਰੂ ਨੂੰ ਆਪਣੇ ਨਾਲ ਮਿਲਾ ਲਿਆ। ਪਰਮਾਤਮਾ ਨੇ ਗੁਰੂ ਅਮਰਦਾਸ ਨੂੰ ਆਪਣੇ ਨਾਲ ਮਿਲਾ ਲਿਆ।
ਧੰਨ ਧੰਨ ਕਹਾ ਸਾਬਾਸ ਜੀਓ,
ਅਕਾਲ ਪੁਰਖ ਨੇ ਆਖਿਆ ਤੇ ਅਮਰਦਾਸ ਤੁਸੀਂ ਧੰਨ ਹੋ, ਤੁਸੀਂ ਧੰਨ ਹੋ, ਸ਼ਾਬਾਸ਼ ਤੁਹਾਨੂੰ ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣੇ ਆਵੇ। ਇਹ ਕੰਮ ਕਰਨਾ ਹੈ, ਜਾਣ ਵਾਲੇ ਨੂੰ ਰੱਬ ਯਾਦ ਆਵੇ। ਮਗਰਲਿਆਂ ਨੇ ਕੀ ਕਰਨਾ? ਉਹ ਅਗਲੀਆਂ ਪੌੜੀਆਂ ਵਿੱਚ ਹੈ, ਅੰਤਲੀਆਂ ਪੌੜੀਆਂ ਦਾ ਪਾਠ ਸਰਵਣ ਕਰੋ, ਸਮਾਪਤੀ ਕਰੀਏ ਜੀ।
ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ, ਹਰ ਧਾਰ ਕਿਰਪਾ ਸਤਿਗੁਰ ਮਿਲਾਇਆ, ਧੰਨ ਧੰਨ ਕਰੈ ਸਾ